ਤਾਂ ਅਸੀਂ ਆਪਣੇ ਪੁੱਤਰੀ ਹੁਣ ਤਾਂ ਰੱਖਿਆ ਕੀ ਕਰਨੀ ਸੀ। ਜਦੋਂ ਦੇਖਿਆ ਵੀ ਹੁਣ ਕੋਈ ਨੀ, ਅੱਖੀ ਮੀਟ ਧਿਆਨ ਧਾਰ, ਫਿਰ ਕੀ ਕੀਤਾ? ਫਿਰ ਅਰਦਾਸ ਕੀਤੀ ਧਿਆਨ ਨਾਲ, ਹਾ ਹਾ ਕ੍ਰਿਸ਼ਨ ਕਰੇ ਬਲਣਾ ਦੇ। ਉਸੇ ਵੇਲੇ ਕੱਪੜ ਕੋਟ ਉਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਵਸਾਉਂਦੀ। ਉਹ ਅਰਦਾਸ ਦੀ ਬਰਕਤ ਸੀ ਕਿ ਦਰੋਹਤਾ ਨਗਨ ਨਹੀਂ ਹੋਏ, ਅਰਦਾਸ ਨੇ ਉਹਦੀ ਪੱਪ ਢੱਕ ਦਿੱਤੀ। ਇਹ ਸੰਖੇਪ ਨਾਲ ਮੈਂ ਆਪ ਜੀ ਨੂੰ ਯਾਦ ਹੀ ਦਿਲਾਉਣਾ, ਸਾਖੀਆਂ ਬਹੁਤ ਜਾਣਦੇ ਹੋ ਤੁਸੀਂ, ਇਹ ਵਿਸਤਾਰ ਨਾਲ ਤੇ ਬਹੁਤ ਟਾਈਮ ਲੱਗ ਜਾਊਗਾ। ਇਸੀ ਤਰ੍ਹਾਂ ਮੱਖਣ ਸ਼ਾਹ ਲਵਾਣੀ ਦਾ ਜਹਾਜ਼ ਡੁੱਬਦਾ ਤੇ ਜਦੋਂ ਉਹਨੇ ਦੇਖਿਆ ਕੋਈ ਬਾਹਰ ਨਹੀਂ ਜਾਂਦੀ, ਉਹਨੇ ਕਿਹਾ ਜਹਾਜ਼ ਵਿੱਚ ਬੈਠਣ ਵਾਲਿਓ ਆਪਣੇ ਆਪਣੇ ਗੁਰੂ ਪੀਰਾਂ ਨੂੰ ਯਾਦ ਕਰੋ। ਗੱਲ ਫਿਰ ਵੀ ਕੋਈ ਨਾ ਬਣੀ। ਫਿਰ ਮੱਖਣ ਸ਼ਾਹ ਨੇ ਗੱਲ ਚ ਪੱਲਾ ਪਾਇਆ, ਉਹਨੇ ਕਿਹਾ ਗੁਰੂ ਨਾਨਕ ਦੀ ਗੱਦੀ ਤੇ ਜੀਵਨ ਜਿਹੜਾ ਵੀ ਗੁਰੂ ਇਸ ਵੇਲੇ ਵਿਰਾਜਮਾਨ ਹੈ, ਮੈਂ ਉਸ ਗੁਰੂ ਨਾਨਕ ਦੀ ਗੱਦੀ ਨੂੰ ਦਸਵੇਂ ਹਿੱਸੇ ਦੀਆਂ ਮੋਹਰਾਂ ਜਿਹੜੀਆਂ ਬਣਨਗੀਆਂ, ਜੋ ਮੁਨਾਫਾ ਹੋਏਗਾ, ਕਿਉਂਕਿ ਦਸਵੰਧ ਗੁਰੂ ਦਾ ਦੇਣਾ, ਇਹ ਗੁਰੂ ਦਾ ਵਚਨ ਹੈ ਕਿ ਮੇਰੀ ਰੱਖਿਆ ਕਰੇ, ਵਾਹਿਗੁਰੂ ਕਿਰਪਾ ਕਰ, ਮੇਰਾ ਜਹਾਜ਼ ਬੰਨੇ ਲੱਗ ਜਾਏ। ਤੇ ਅਰਦਾਸ ਦੀ ਬਰਕਤ ਨਾਲ ਜਹਾਜ਼ ਡੁੱਬਦਾ ਡੁੱਬਦਾ ਬਚ ਗਿਆ। ਫਿਰ ਉਹ ਮੋਹਰਾਂ ਦੇਣ ਵਾਸਤੇ ਜਦੋਂ ਬਾਬੇ ਬਕਾਲੇ ਹੁੰਦਾ, 22 ਗੁਰੂਆਂ ਵਿੱਚ ਗੁਰੂ ਦੀ ਸਿਆਣ ਨਹੀਂ ਆਉਂਦੀ, ਭੋਰੇ ਵਿੱਚ ਬੈਠੇ ਗੁਰੂ ਸਤਿਗੁਰੂ ਮਹਾਰਾਜ ਦੇ ਚਰਨਾਂ ਜਦੋਂ ਦੋ ਮੋਹਰਾਂ ਰੱਖਦਾ, ਹਜ਼ੂਰ ਸੱਚੇ ਪਾਤਸ਼ਾਹ ਆਪਣੇ ਮੋਢੇ ਤੋਂ ਚਾਦਰਾ ਲਾ ਕੇ ਕਹਿੰਦੇ ਨੇ ਮੱਖਣ ਸ਼ਾਹ, ਗੁਰੂ ਨੂੰ ਮੋਹਰਾਂ ਦਾ ਲਾਲਚ ਨਹੀਂ, ਇਹ ਵੀ ਚੁੱਕ ਕੇ ਲੈ ਜਾ। ਪਰ ਸਿੱਖ ਬੇਈਮਾਨਾ ਕਿਉਂ ਕਰੇ? ਜਦੋਂ ਜਹਾਜ਼ ਡੁੱਬਦਾ ਸੀ ਉਦੋਂ 500 ਮੋਹਰ, ਤੇ ਹੁਣ ਜਹਾਜ਼ ਬੰਨੇ ਲੱਗ ਗਿਆ, ਗੁਰੂ ਕੋਲ ਪਹੁੰਚ ਗਿਆ, ਹੁਣ ਦੋ ਮੋਹਰਾਂ। ਮੱਖਣ ਸ਼ਾਹ ਕਹਿਣ ਲੱਗਿਆ, ਮਹਾਰਾਜ ਨਕਲੀ ਗੁਰੂਆਂ ਦੇ ਕਾਰਨ ਹੋਇਆ, ਮੋਹਰਾਂ ਕੀ, ਮੇਰਾ ਤਨ ਮਨ ਤਨ ਸਭ ਤੁਹਾਡੇ ਤੇ ਨਿਸ਼ਾਵਰ ਹੈ। ਗੁਰੂ ਪ੍ਰਗਟ ਹੋਏ ਸੀ ਬਾਨੇ। ਭਾਈ ਤਲੋਕੇ ਨੇ ਅਰਦਾਸ ਕੀਤੀ, ਇਹ ਅਰਦਾਸ ਦੀਆਂ ਬਰਕਤਾਂ ਨੀ ਇਤਿਹਾਸ ਵਿੱਚ। ਭਾਈ ਤਲੋਕੇ ਨੇ ਅਰਦਾਸ ਕੀਤੀ ਹੈ ਕਿਉਂਕਿ ਗਜਨੀ ਦੇ ਬਾਦਸ਼ਾਹ ਕੋਲ ਨੌਕਰੀ ਕਰਦਾ ਸੀ, ਬਾਦਸ਼ਾਹ ਦਾ ਹੁਕਮ ਸੀ ਸ਼ਿਕਾਰ ਜਿਹਦੇ ਮੂਹਰੇ ਤੇ ਨਿਕਲੇ ਉਸੇ ਨੂੰ ਮਾਰਨਾ ਪਏਗਾ। ਹਰਨੀ ਨਿਕਲੀ, ਇਹਨੇ ਮਾਰੀ ਕਿਰਪਾਨ, ਉਹਦੇ ਪੇਟ ਦੇ ਵਿੱਚੋਂ ਤੜਫ ਦੇ ਦੋ ਬੱਚੇ ਅੱਖਾਂ ਦੇ ਸਾਹਮਣੇ ਮਰ ਗਏ। ਤਲੋਕੇ ਨੇ ਕਿਹਾ ਨੌਕਰੀ ਜੀਵਿਕਾ ਲਈ ਕਰਨੀ ਪਏਗੀ, ਬੱਚੇ ਪਾਲਣੇ, ਪਰ ਅੱਜ ਤੋਂ ਬਾਅਦ ਸ਼ਸਤਰ ਨਹੀਂ ਪਹਿਨਣਾ, ਦਿਖਾਵੇ ਦੀ ਕਾਠ ਦੀ ਕਿਰਪਾਨ ਪਾ ਲਈ, ਮਿਆਨ ਦੇ ਵਿੱਚ ਕਾਠ ਦੀ ਕਿਰਪਾਨ। ਚੁਗਲਖੋਰ ਨੇ ਚੁਗਲੀ ਕਰ ਦਿੱਤੀ ਕਿ ਹਜ਼ੂਰ ਤੁਹਾਨੂੰ ਲੋੜ ਪੈਣ ਤੋਂ ਹੀ ਕੀ ਕਰੇਗਾ, ਕਾਠ ਦੀ ਕਿਰਪਾਨ ਹੈ। ਦੇਖੋ ਬਾਦਸ਼ਾਹ ਕਹਿਣ ਲੱਗਿਆ, ਦੇਖੋ ਆਪਾਂ ਨੂੰ ਇਹਦੇ ਲਈ ਕੁਝ ਢੰਗ ਬਣਾਉਣਾ ਪਏਗਾ। ਢੰਗ ਬਣਾਇਆ, ਬਾਦਸ਼ਾਹ ਨੇ ਸਾਰੀ ਫੌਜ ਖੜੀ ਕਰ ਲਈ, ਸਿਪਾਹੀ, ਇੱਕ ਪਾਸੇ ਤੋਂ ਸ਼ਸਤਰ ਚੈੱਕ ਕਰਨੇ ਸ਼ੁਰੂ ਕਰ ਦਿੱਤੇ, ਜਵਾਨਾਂ ਕੱਢ ਕਿਰਪਾਨ, ਕਿਰਪਾਨ ਕੱਢ ਲਈ, ਦਿਖਾਉਣੀ ਸ਼ੁਰੂ ਕਰ ਦਿੱਤੀ। ਜਦੋਂ ਆਈ ਤਲੋਕੇ ਦੀ ਵਾਰੀ, ਉਸੇ ਵੇਲੇ ਤੇ ਧਿਆਨ ਕੀਤਾ ਗੁਰੂ ਨਾਨਕ ਦੀ ਗੱਦੀ ਦਾ, ਹੇ ਸਤਿਗੁਰੂ ਮੇਰੇ ਗਰੀਬ ਨੂੰ ਕੋਈ ਨਹੀਂ ਜਾਣਦਾ ਤੇ ਸਿੱਖੀ ਦੀ ਬਦਨਾਮੀ ਹੋ ਜਾਏਗੀ, ਕਿਰਪਾਨ ਮੇਰੀ ਆ ਕਾਠ ਦੀ, ਤੂੰ ਵੀ ਜਾਣਦਾ ਔਰ ਮੈਂ ਵੀ ਜਾਣਦਾ, ਬਾਦਸ਼ਾਹ ਨਹੀਂ ਜਾਣਦਾ, ਹੋ ਸਕਦਾ ਕਿਸੇ ਨੇ ਚੁਗਲੀ ਕੀਤੀ ਹੋਵੇ ਉਹਦੇ ਲਈ ਹੋ ਰਿਹਾ, ਤੇ ਹੁਣ ਕਾਠ ਦੀ ਕਿਰਪਾਨ, ਇਹਨਾਂ ਨੂੰ ਕਾਠ ਦੀ ਨਜ਼ਰ ਨਾ ਆਏ, ਇਹਨਾਂ ਨੂੰ ਸੱਚੀ ਮਿੱਚੀ ਦੀ ਨਜ਼ਰ ਆਏ ਤਾਂ ਮੇਰੀ ਇੱਜ਼ਤ ਰਹਿੰਦੀ ਹੈ। ਉਦੋਂ ਹੋਰ ਕੋਈ ਹੀਲਾ ਪਾਵ ਨਹੀਂ ਚੱਲਿਆ, ਅਰਦਾਸ ਕੀਤੀ, ਅਰਦਾਸ ਕੀਤੀ, ਤਲੋਕੇ ਨੇ ਕਿਰਪਾਨ ਬਾਹਰ ਕੱਢੀ ਤਾਂ ਸਾਰਿਆਂ ਦੇ ਨਾਲੋਂ ਵਧੀਆ ਸ਼ਸਤਰ ਲੋਹੇ ਦਾ ਨਿਕਲਿਆ। ਬਾਦਸ਼ਾਹ ਨੇ ਉਹਨੂੰ ਡੰਨ ਦਿੱਤਾ, ਤਾਂ ਕੋ ਵਿਘਨ ਨਾ ਕੋਊ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਅਰਦਾਸ ਸਭ ਕਾਰਜਾਂ ਦੇ ਆਰੰਭ ਚ ਕਰਨੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਇਹ ਕਹਿ ਰਹੇ। ਭਾਈ ਕਟਾਰੂ ਦੇ ਬੱਟੇ ਘੱਟ ਸਨ, ਅਰਦਾਸ ਕੀਤੀ ਹੈ ਤੇ ਸਤਿਗੁਰੂ ਨੇ ਉਧਰੇ 5 ਪੈਸੇ ਬੱਟਾ ਘੱਟ ਸੀ ਸਿਰਫ, ਕਦੇ ਇਧਰਲੇ ਹੱਥ ਵਿਚ, ਕਦੇ ਇਧਰਲੇ ਹੱਥ ਵਿਚ ਅਕਾਲ ਤਖ਼ਤ ਤੇ, ਜਦੋਂ ਇਧਰਲੇ ਪਰੜੇ ਚ ਪਾਉਂਦੇ ਸੀ ਉਧਰ ਕਰ ਲੈਂਦੇ ਸਨ ਸਤਿਗੁਰੂ। ਅਖੀਰ ਨੂੰ ਅਰਦਾਸ ਦੀ ਬਰਕਤ ਦੇ ਨਾਲ ਭਾਈ ਕਟਾਰੂ ਜੀ ਵੀ ਪਾਸ ਆਈਆਂ ਜਾਂ ਸੈਂਕੜੇ ਸਾਖੀਆਂ ਇਤਿਹਾਸ ਵਿੱਚ ਨਾ ਕਿ ਜਦੋਂ ਅਰਦਾਸ ਕੀਤੀ ਉਹ ਪੂਰੀ ਹੋਈ ਸੰਨ 47 ਦੇ ਵਿੱਚ। ਇਹ ਜ਼ਰੂਰੀ ਨਹੀਂ ਵੀ ਸਿੱਖੇ ਅਰਦਾਸ ਕਰੇ ਉਹਦੀ ਪੂਰੀ ਹੋਊਗੀ, ਨਹੀਂ। ਗੁਰੂ ਪਰਮੇਸ਼ਰ ਹੈ, ਪਰਮੇਸ਼ਰ ਨੂੰ ਕੋਈ ਵੀ ਰੱਦ ਸਕਦਾ। ਸੰਨ 47 ਦੇ ਵਿੱਚ ਦੇਸ਼ ਦੀ ਵੰਡ ਹੋ ਗਈ, ਪਾਕਿਸਤਾਨ ਹਿੰਦੁਸਤਾਨ ਦੋ ਟੁਕੜੇ ਹੋ ਗਏ ਦੇਸ਼ ਦੇ, ਭਾਰਤ ਦੇ। ਉਧਰ ਲਿਆਉਣੇ ਨੇ ਵੀ ਸਾਡਿਆਂ ਨਾਲ ਢਿੱਲ ਨਹੀਂ ਕੀਤੀ ਤੇ ਸਾਡਿਆਂ ਨੇ ਵੀ ਇਧਰ ਉਹਨਾਂ ਦੇ ਨਾਲ ਢਿੱਲ ਨਹੀਂ ਕੀਤੀ। ਜੋ ਹੋਇਆ ਤੁਹਾਡੇ ਸਾਹਮਣੇ ਬਹੁਤ ਬੁਰਾ ਹੋਇਆ। ਬੱਟਾ ਲੈਣ ਵਾਸਤੇ, ਬਦਲਾ ਲੈਣ ਲਈ ਇਧਰ ਵੀ ਬੇਗੁਨਾਹ ਮਾਰੇ ਗਏ ਤੇ ਉਧਰ ਵੀ ਬੇਗੁਨਾਹ ਮਾਰੇ ਗਏ। ਹੁੰਦਾ ਹੀ ਇਸੇ ਤਰ੍ਹਾਂ ਹੁੰਦਾ। ਇੱਕ ਮੁਸਲਮਾਨ ਪਰਿਵਾਰ ਬਹੁਤ ਅਮੀਰ ਸੀ। ਘਰ ਵਾਲੀ ਕਹਿਣ ਲੱਗੀ, ਖਾਨ ਸਾਹਿਬ ਜਾਣਾ ਪਏਗਾ, ਪਰ ਰਸਤੇ ਵਿੱਚ ਸਿੱਖਾਂ ਨੇ ਆਪਾਂ ਨੂੰ ਮਾਰ ਦੇਣਾ। ਜਾਣਾ ਕਿੱਥੇ ਹੈ? ਜਿੱਥੇ ਸਾਧ ਸਿੰਘ ਕੈਂਪ ਲੱਗੇ ਹੁੰਦੇ ਸਨ, ਉਸ ਤੋਂ ਅੱਗੇ ਫਿਰ ਫੌਜ ਦੀ ਡਿਊਟੀ ਸੀ। ਕੈਂਪ ਤੱਕ ਰਿਸਕ ਸੀ। ਉਹ ਕਹਿਣ ਲੱਗਾ ਆਪਣੇ ਘਰਵਾਲੀ ਨੂੰ, ਕਹਿੰਦਾ ਗੱਲ ਤੇਰੀ ਠੀਕ ਹੈ, ਪਰ ਇੱਕ ਗੱਲ ਹੈ, ਮੈਂ ਸਿੱਖਾਂ ਦੇ ਵੱਡੇ ਇਕੱਠਾਂ ਵਿੱਚ ਸਿੱਖਾਂ ਦੇ ਗੁਰੂ ਬਾਰੇ ਸੁਣਿਆ। ਇੱਕ ਤਾਂ ਇਹ ਸੁਣਿਆ ਵੀ ਗੁਰੂ ਸਾਰਿਆਂ ਦਾ ਸਾਂਝਾ, ਗੁਰੂ ਮੇਰ ਨਹੀਂ ਕਰਦਾ ਕਿਸੇ ਦੀ। ਜਦੋਂ ਗੁਰੂ ਨੂੰ ਲੋੜ ਪਈ ਸੀ ਤਾਂ ਫਿਰ ਦੋ ਸਾਡੇ ਵੀ ਸਨ ਉਹਦਾ ਮੰਜਾ ਚੁੱਕਣ ਵਾਲੇ। ਜਦੋਂ ਗੁਰੂ ਦੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਤਾਂ ਸਾਡੇ ਇੱਕ ਪੀਰ ਨੇ ਰੱਖੀ ਸੀ, ਤੇ ਗੁਰੂ ਨੂੰ ਭੰਗਾਣੀ ਦਾ ਜਦ ਲੜਨਾ ਪਿਆ ਤਾਂ 500 ਮਰੀਦ ਲੈ ਕੇ ਸਾਡਾ ਗਿਆ ਸੀ ਉੱਥੇ। ਸਾਡੀ ਵੀ ਸਾਂਝ ਹੈ ਗੁਰੂ ਚ, ਇੰਨੀ ਮੇਰ ਮਾਰ ਲਈ ਗੁਰੂ ਦੇ ਉੱਤੇ। ਅੰਦਰੋਂ ਅਰਦਾਸ ਹੁੰਦੀ ਉਹ ਅੰਦਰ ਹੁੰਦੀ ਹੈ, ਤੇ ਅਰਦਾਸ ਤਾਂ ਦੁੱਖ ਦੇ ਨਾਲ ਇਕਾਗਰ ਮਨ ਹੋ ਕੇ ਜਿਹੜੀ ਐਨ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅੱਖਰ ਨਿਕਲਣ ਬੇਨਤੀ ਦੇ, ਉਹ ਅਰਦਾਸ ਹੁੰਦੀ ਹੈ। ਰਸਮੀ ਤੌਰ ਤੇ ਅਰਦਾਸਾਂ ਸਾਰੇ ਕਰ ਦੋ ਗੱਲ ਵੱਖਰੀ। ਉਹਨੇ ਫਿਰ ਅਰਦਾਸ ਕੀਤੀ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਅੱਜ ਮੈਨੂੰ ਤੇਰਿਆਂ ਤੋਂ ਖਤਰਾ, ਜਿਹੜੇ ਤੇਰੇ ਕਹਾਉਣ ਵਾਲੇ ਨੇ ਇਹਨਾਂ ਆਪਣਿਆਂ ਨੂੰ ਵਸ ਵਿੱਚ ਕਰਕੇ ਰੱਖੀ, ਮੇਰਾ ਪਰਿਵਾਰ ਹੈ ਮੇਰੀਆਂ ਨੌਜਵਾਨ ਬੇਟੀਆਂ ਨਾਲ, ਮੇਰੀ ਪਤ ਤੇਰੇ ਆਸਰੇ ਹੈ, ਔਰ ਮੈਂ ਖੁਦਾ ਦਾ ਰੂਪ ਤੈਨੂੰ ਜਾਣਦਾ, ਮੇਰੀ ਰੱਖਿਆ ਤੂੰ ਕਰਨੀ ਹੈ। ਮੈਂ ਮੁਹੰਮਦ ਸਾਹਿਬ ਨੂੰ ਯਾਦ ਨਹੀਂ ਕਰਦਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦਾ, ਤੇ ਮੇਰੀ ਅਰਦਾਸ ਮੇਰਾ ਸਿਦਕ ਪੂਰਾ ਤੋੜ ਨਿਭ ਜਾਏ ਤੇ ਮੇਰੇ ਪਰਿਵਾਰ ਦਾ ਬਾਲ ਵਿੰਗਾ ਨਾ ਹੋ ਜਾਏ। ਮੈਂ ਆਪਣੇ ਪਰਿਵਾਰ ਨੂੰ ਤੇਰੇ ਸਹਾਰੇ ਛੱਡਦਾ, ਆਪਣੇ ਆਪ ਨੂੰ ਵੀ ਤੇਰੇ ਸਹਾਰੇ ਛੱਡਦਾ। ਖਾਨ ਕਹਿਣ ਲੱਗਾ ਆਪਣੇ ਘਰ ਵਾਲੀ ਨੂੰ ਹੁਣ ਕੋਈ ਡਰ ਨਹੀਂ, ਅਰਦਾਸ ਹੋ ਗਈ। ਦੇਖੋ ਵਿਸ਼ਵਾਸ, ਹੁਣ ਕੋਈ ਡਰ ਨਹੀਂ, ਅਰਦਾਸ ਹੋ ਗਈ। ਪਰਿਵਾਰ ਲੈ ਕੇ ਨਕਦੀ ਜੇਵਰ ਜੋ ਪੈਸੇ ਸਨ ਲੈ ਕੇ ਤੁਰ ਪਏ। ਰਸਤੇ ਵਿੱਚ ਇੱਕ ਜਥਾ ਮਿਲਦਾ, ਉਦੋਂ ਪਹਿਲਾਂ ਇੱਕ ਸਿੰਘ ਤਿਆਰ ਪ੍ਰਤਿਆਰ ਘੋੜੇ ਤੇ, ਉਹ ਪਹਿਲਾਂ ਹੁੰਦਾ। ਘਰਵਾਲੀ ਕਹਿਣ ਲੱਗੀ ਸਿੱਖ ਆ ਗਏ, ਕਹਿੰਦੇ ਸੀ ਤਾਂ ਕੀ ਹੋ ਗਿਆ, ਇਹ ਉਸੇ ਗੁਰੂ ਦੇ ਸਿੱਖ ਨੇ ਜਿਹਨੂੰ ਅਰਦਾਸ ਕੀਤੀ ਆਪਾਂ, ਡਰਨਾ ਨਹੀਂ ਹੈ ਹੁਣ, ਡਰ ਡਰ ਮਰਨਾ ਮਨ ਕਾ ਸੋਰ। ਉਹ ਖਾਲਸਾ ਨੇੜੇ ਆਇਆ, ਘੋੜਾ ਰੋਕ ਲਿਆ, ਕਿਹਾ ਖਾਨ ਸਾਹਿਬ ਬਹੁਤ ਪਿਆਰ ਦਾ ਵਚਨ ਕਿਹਾ, ਤੁਸੀਂ ਕੈਂਪ ਵੱਲ ਚੱਲੋ? ਕਹਿੰਦੇ ਜੀ ਹਾਂ। ਕਹਿੰਦੇ ਫਿਰ ਤੁਹਾਨੂੰ ਰਸਤੇ ਵਿੱਚ ਸਿੱਖਾਂ ਦਾ ਕੋਈ ਜਥਾ ਘੇਰ ਕੇ ਮਾਰ ਦੇਗਾ, ਤੇ ਕਹਿਣ ਲੱਗੇ ਜੀ ਨਹੀਂ ਸਾਨੂੰ ਮਾਰ ਨਹੀਂ ਸਕਦਾ। ਕਹਿੰਦੇ ਕਿਉਂ? ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰ ਦਿੱਤੀ ਹੈ, ਤੇ ਸਤਿਗੁਰੂ ਸਦਾ ਹੀ ਸੁਣਦਾ, ਸਦਾ ਹੀ ਵੇਖਦਾ, ਮੈਨੂੰ ਪੂਰਾ ਭਰੋਸਾ ਵੀ ਗੁਰੂ ਐਸਾ ਨਹੀਂ ਹੋਣ ਦੇਗਾ। ਉਸ ਘੋੜ ਸਵਾਰ ਨੇ ਕਿਹਾ, ਜੇ ਐਸੇ ਹੀ ਤੇਰਾ ਸਿਦਕ ਹੈ ਤਾਂ ਮੈਂ ਗੁਰੂ ਕਾ ਸਿੱਖ ਹਾਂ, ਫਿਰ ਮੈਂ ਤੁਹਾਡੇ ਨਾਲ ਚੱਲਦਾ, ਜੇ ਕੋਈ ਆ ਗਏ ਤੇ ਮੈਂ ਉਹਨਾਂ ਨੂੰ ਦੱਸ ਦਿਆਂਗਾ ਵੀ ਮੇਰੇ ਬੰਦੇ। ਉਹਨੇ ਕਿਹਾ ਠੀਕ ਹੈ ਵੀ ਗੁਰੂ ਕਿਸੇ ਸਿੱਖ ਦੇ ਵਿੱਚ ਹੋ ਕੇ ਸਾਡੀ ਮਦਦ ਕਰਨ ਲਈ ਆ ਗਏ। ਪਹੁੰਚੇ ਰਸਤੇ ਵਿੱਚ ਕੋਈ ਬਹੁਤੀ ਗੱਲਬਾਤ ਨਹੀਂ ਹੋਈ, ਰਸਤੇ ਵਿੱਚ ਇੱਕ ਦੋ ਜਥੇ ਇੱਕੜ ਦੁੱਕੜ ਪਏ ਉਹਨਾਂ ਨੂੰ ਮਾਰਨ। ਉਹਨੇ ਜਦੋਂ ਕਹਿਤਾ ਵੀ ਖਬਰਦਾਰ ਹੋ ਜਾਇਓ, ਇਹ ਪਰਿਵਾਰ ਸਾਰਾ ਮੇਰੇ ਨਾਲ ਸੰਬੰਧਿਤ ਹੈ। ਉਹਨੇ ਕਿਹਾ ਜਥੇਦਾਰ ਜੀ ਠੀਕ ਹੈ, ਤੁਹਾਡੇ ਬੰਦੇ ਤੁਹਾਨੂੰ ਕੁਛ ਨਹੀਂ ਕਹਿਣਾ। ਜਿਸ ਵੇਲੇ ਕੈਂਪ ਵਿੱਚ ਜਾਣ ਲੱਗੇ, ਸਮਾਨ ਸਾਰਾ ਫੜਾ ਦਿੱਤਾ। ਜਦੋਂ ਖਾਨ ਸਾਹਿਬ ਕੈਂਪ ਵਿੱਚ ਚਲੇ ਗਏ, ਉਹਦੀਆਂ ਬੱਚੀਆਂ ਚਲੀ ਗਈਆਂ, ਘਰਵਾਲੀ ਚਲੀ ਗਈ, ਤੇ ਖਾਨ ਸਾਹਿਬ ਆਪਣੇ ਪਰਿਵਾਰ ਨੂੰ ਕਹਿੰਦਾ ਮੈਂ ਸਿੰਘ ਦਾ ਧੰਨਵਾਦ ਕਰਿਆ ਵਾਂ। ਤੇ ਜਿਸ ਵੇਲੇ ਬਾਹਰ ਆਇਆ, ਉੱਥੇ ਨਾ ਘੋੜਾ ਤੇ ਨਾ ਘੋੜ ਸਵਾਰ, ਉੱਥੇ ਕੋਈ ਵੀ ਨਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਪੁੱਛਿਆ ਇਹ ਘੋੜੇ ਵਾਲਾ ਕਿੱਧਰ ਗਿਆ? ਕਹਿੰਦੇ ਜੀ ਘੋੜੇ ਵਾਲਾ ਕਿੱਧਰ ਜਾਣ ਦਾ ਤਾਂ ਸਵਾਲ ਹੁੰਦਾ ਜੇ ਘੋੜੇ ਵਾਲਾ ਆਇਆ ਹੁੰਦਾ, ਇੱਥੇ ਕੋਈ ਘੋੜੇ ਵਾਲਾ ਆਇਆ ਹੀ ਨਹੀਂ। ਉਹ ਕਹਿੰਦਾ ਜੀ ਸਾਡੇ ਨਾਲ ਸੀ ਘੋੜੇ ਵਾਲਾ। ਕਹਿੰਦੇ ਜੀ ਅਸੀਂ ਤਾਂ ਕੋਈ ਨਹੀਂ ਦੇਖਿਆ, ਤੁਸੀਂ ਜ਼ਰੂਰ ਦੇਖੇ ਹੋ, ਘੋੜੇ ਵਾਲਾ ਤਾਂ ਕੋਈ ਨਹੀਂ ਸੀ। ਕੌਣ ਸੀ ਉਹ? ਉਹ ਇਹ ਸੀ ਜਿਹੜਾ ਕਹਿੰਦਾ ਅਰਦਾਸ ਸਾਰੇ ਕਾਰਜਾਂ 'ਚ ਆਰੰਭ 'ਚ ਕਰਿਓ। ਉਹ ਮੁਸਲਮਾਨ ਨੇ ਅਰਦਾਸ ਕੀਤੀ, ਗੁਰੂ ਗੋਬਿੰਦ ਸਿੰਘ ਆਪ ਆ ਗਿਆ ਉਹਦੀ ਰੱਖਿਆ ਕਰਨ ਵਾਸਤੇ। ਅਰਦਾਸ ਦੀਆਂ ਵਰਤ ਕਰੋ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੇ ਪ੍ਰਭ ਆਗੇ ਅਰਦਾਸ। ਸੁਖਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ, ਮੇਹਰ ਕਰੇ ਜੇ ਮਿਹਰਬਾਨ ਤਾਂ ਕਾਰਜ ਆਵੇ ਰਾਸ। ਗੁਰਬਾਣੀ ਚ ਲਿਖਿਆ ਬਿਨੋ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚੋ ਭਗਤਿਓ ਮਨ ਠਹਿਰਾਵੈ। ਕਿੰਨੇ ਪ੍ਰਮਾਣ ਦਿੱਤੇ ਅਰਦਾਸ ਵਿਸ਼ੇ ਤੇ ਸੈਂਕੜੇ ਹਜ਼ਾਰਾਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ ਬੜੀ ਕਮਾਲ ਦੀ ਗੱਲ ਇਹ ਹੈ ਵੀ ਜਿੰਨੇ ਵੀ ਸਤਿਗੁਰਾਂ ਨੇ ਬਚਨ ਕੀਤੇ ਉਹਨਾਂ ਬਚਨਾਂ ਦੀ ਪੁਸ਼ਟੀ ਗੁਰਬਾਣੀ ਚ ਹੁੰਦੀ ਹੈ ਸਾਰਿਆਂ ਦੀ। ਜਿੰਨੇ ਮਰਜ਼ੀ ਪ੍ਰਮਾਣ ਦੇਣ ਜਾਓ, ਸਤਿਗੁਰੂ ਮਹਾਰਾਜ ਨੇ ਪਹਿਲਾ ਬਚਨ ਇਹ ਕੀਤਾ ਅਰਦਾਸ ਦਾ। ਪ੍ਰਾਤਨ ਸਿੰਘ ਹਰ ਕਾਰਜ ਅਰਦਾਸ ਕਰਕੇ ਹੀ ਆਰੰਭ ਕਰਦੇ, ਨਿਤਨੇਮ ਕਰਨਾ ਪਿੱਛੋਂ ਅਰਦਾਸ ਕਰ ਦੇਣੀ। ਤੇ ਇਉਂ ਸਤਿਗੁਰੂ ਮਹਾਰਾਜ ਨੇ ਪਹਿਲਾਂ ਇਹ ਬਚਨ ਕੀਤਾ ਕਿ ਅਰਦਾਸ ਸਭ ਕਾਰਜਾਂ ਦੇ ਆਰੰਭ ਵਿੱਚ ਕਰਨੀ। ਹੁਣ ਆਪਣੇ ਕੋਲ ਸਮਾਂ 20 ਮਿੰਟ ਦਾ ਰਹਿੰਦਾ, ਇਹਦੇ 'ਚ ਆਪਾਂ ਨੇ ਬਾਕੀ ਦੇ 9-10 ਬਚਨ ਹੋਰ ਵਿਚਾਰਨੇ ਨੇ, ਇੱਕ ਬਚਨ ਤੇ ਹੋਰ ਥੋੜਾ ਜਿਹਾ ਸਮਾਂ ਜ਼ਿਆਦਾ ਲਾਉਣਾ ਜ਼ਰੂਰੀ ਹੈ। ਉਹ ਅਗਲਾ ਬਚਨ ਹੈ ਕਿ ਭਾਵੇਂ ਜੰਮਣ ਮਰਨ ਜਾਂ ਵਿਆਹ ਆਨੰਦ ਹੋਵੇ। ਮਹਾਰਾਜ ਕਹਿੰਦੇ ਭਾਵੇਂ ਜੰਮਣਾ ਕਿਸੇ ਬੱਚੇ ਦਾ, ਭਾਵੇਂ ਮਰਨਾ ਹੈ ਕਿਸੇ ਵਿਅਕਤੀ ਦਾ, ਭਾਵੇਂ ਵਿਆਹ ਆਨੰਦ ਕਾਰਜਨ। ਕਹਿੰਦੇ ਜਪਦਾ ਪਾਠ ਕਰ ਤਿਹਾਵਲ ਕੜਾ ਪ੍ਰਸ਼ਾਦ, ਇਹ ਕਰਕੇ ਜਪਜੀ ਦਾ ਪਾਠ ਕਰਕੇ ਤੇ ਇਹ ਵਰਤਾਉਣਾ ਇਹ ਆ ਗਿਆ ਹੈ। ਇਹ ਸਤਿਗੁਰਾਂ ਦਾ ਹੁਕਮ ਹੈ। ਤੇ ਫਿਰ ਕੜਾ ਪ੍ਰਸ਼ਾਦ ਦੇ ਨਾਲ ਹੀ ਦੂਸਰਾ ਜਿਹੜਾ 13ਵਾਂ ਬਚਨ ਹੈ ਉਹ ਵੀ ਇਹਦੇ ਨਾਲ ਹੀ ਸੰਬੰਧਿਤ ਹੈ ਕਿ ਜਦੋਂ ਤੱਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ। ਹੁਣ ਦੇਖੋ ਵੀ ਇਹ ਬਚਨ ਆਪਾਂ ਮੰਨਦੇ ਹਾਂ, ਮੰਨੀਏ ਤੇ ਤਾਂ ਜੇ ਸੁਣਾਇਆ ਹੋਵੇ ਕਿਸੇ ਨੇ, ਮੰਨਣ ਦੀ ਤਾਂ ਗੱਲ ਬਾਅਦ ਦੀ ਹੈ ਨਾ, ਸੁਣਿਆ ਹੀ ਨਹੀਂ। ਇਹ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਜਿਨ੍ਹਾਂ ਚ ਸਾਰੀ ਸੰਗਤ ਨੂੰ ਪ੍ਰਸ਼ਾਦ ਨਹੀਂ ਵਰਤ ਜਾਂਦਾ। ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੇ ਹਬੜਾ ਦਬੜੀ ਨਹੀਂ ਪਾਉਣੀ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੇ ਹਾਕਾਂ ਨੇ ਮਾਰਨੀਆਂ ਵੀ ਭਾਈ ਜੀ ਇੱਧਰ ਨੂੰ ਵੀ ਆ ਜੀ ਜਰਾ, ਐ ਨਹੀਂ ਕਹਿਣਾ। ਵਰਤਾਉਣ ਵਾਲੇ ਨੇ ਕਿਵੇਂ ਵਰਤਾਉਣਾ, ਬਣਾਉਣ ਵਾਲੇ ਨੇ ਕਿਵੇਂ ਬਣਾਉਣਾ, ਕਿਵੇਂ ਲੈ ਕੇ ਆਉਣਾ, ਕਿਵੇਂ ਭੋਗ ਲਾਉਣਾ, ਕਿਹੜਾ ਪ੍ਰਸ਼ਾਦ ਦੀ ਗੱਲ ਇਹ ਆਪਾਂ ਨੂੰ ਥੋੜੀ ਜਿਹੀ ਵਿਸਥਾਰ ਨਾਲ ਕਰਨੀ ਪਏਗੀ। ਤੇ 13ਵੇਂ ਦੇ ਨਾਲ ਹੀ ਸਾਧ ਸਿੰਘ ਜੀ 11ਵਾਂ ਬਚਨ ਸੀ ਅਰਦਾਸ ਸਾਰੇ ਕਾਰਜਾਂ ਦੇ ਆਰੰਭ ਕਰਨੀ। 12ਵਾਂ ਤੇ 13ਵਾਂ ਦੋਨੇ ਸੰਬੰਧਿਤ ਨੇ ਵਿਸ਼ੇ ਹੈ, ਵੈਸੇ ਦੋਨੇ ਬਚਨ ਸਾਰਿਆਂ ਕਾਰਜਾਂ ਵਿੱਚ ਅਰਦਾਸ ਕਰਨੀ। ਔਰ ਨਾਲ ਸਤਿਗੁਰਾਂ ਨੇ ਕਹਿਤਾ ਜੰਮਣਾ ਮਰਨਾ ਵਿਆਹ ਆਨੰਦ ਹੋਵੇ ਕੁਛ ਹੋਵੇ ਜਪ ਜੀ ਦਾ ਪਾਠ ਇਹ ਨਾਲ ਕਰਨ ਦੀ ਆ ਗਿਆ। ਤੇ ਅਡੋਲ ਬੈਠ ਕੇ ਲੈਣਾ ਪ੍ਰਸ਼ਾਦ, ਜਿਹੜਾ ਪਿੱਛੇ ਬੈਠਾ ਨੱਠ ਕੇ ਆ ਕੇ ਮੂਹਰੇ ਆ ਕੇ ਹੀ ਬੈਠਣਾ ਵੀ ਮੈਨੂੰ ਦੇ ਪ੍ਰਸ਼ਾਦ ਪਹਿਲਾਂ, ਇਹ ਹੁਣੇ ਕਰ ਲੋ ਮਰਜ਼ਾਦ ਹੈ। ਹੁਣ ਕੜਾਹ ਪ੍ਰਸ਼ਾਦ ਬਾਰੇ ਸਤਿਗੁਰਾਂ ਦੀ ਬਣਾਈ ਮਰਿਆਦਾ ਵਿੱਚ ਐਸਾ ਇਹ ਮਿਲਦਾ ਹੈ ਸੰਕੇਤ ਕਿ ਕੜਾਹਾ ਕਰਨ ਕੀ ਵਿਧ ਸੁਣ ਲੀਜੈ, ਕਿ ਭਾਈ ਪਹਿਲਾਂ ਤਾਂ ਕੜਾਹ ਪ੍ਰਸ਼ਾਦ ਬਣਾਉਣ ਦੀ ਵਿਧੀ ਸੁਣੋ ਕੀ ਹੈ। ਕੜਾਹਾ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾਗ ਕੋ ਸਮਸਰ ਕੀਜੈ। ਤਿੰਨ ਚੀਜ਼ਾਂ ਕਹਿੰਦੇ ਇੱਕੋ ਜਿਹਾ ਕਰੋ। ਤੀਨ ਭਾਗ ਕੋ ਸਮਸਰ ਕੀਜੈ, ਭਾਵ ਆਟਾ ਖੰਡ ਔਰ ਘੀ, ਇਹ ਤਿੰਨਾਂ ਨੂੰ ਪੂਰਾ ਤੋਲ ਕੇ, ਤੋਲੇ ਤੋਂ ਬਿਨਾਂ ਸੂਤ ਨਹੀਂ ਆਉਂਦਾ ਕੰਮ, ਜੇ ਤੁਸੀਂ ਕਹੋ ਵੀ ਉਹੀ ਮਿਣ ਕੇ। ਹੁਣ ਇੱਕ ਰਿਵਾਜ਼ ਚੱਲਿਆ ਹੋਇਆ ਗ੍ਰੰਥੀ ਸਿੰਘਾਂ ਚ, ਘੀ ਵੀ ਬਿਨਾਂ ਤੋਲੇ ਹੀ ਸੁੱਟ ਦੇਣਾ ਕੜਾਈ ਦੇ ਵਿੱਚ, ਤੱਕ ਲੈਣਾ ਕਿੰਨਾ ਕੁ, ਆਟਾ ਰੁੱਗ ਭਰ ਕੇ ਸੁੱਟ ਦੇਣਾ ਵਿੱਚ, ਚਾਸਣੀ ਬਣਾਉਣ ਤੇ ਹੀ ਹਟ ਗਏ, ਖੰਡ ਵਿੱਚੇ ਸੁੱਟ ਦੇਣੀ ਹੈ ਤੇ ਠੰਡਾ ਪਾਣੀ ਪਾ ਦੇਣਾ, ਘੀ ਸਾਰਾ ਹੀ ਨੁੱਚੜ ਕੇ ਇੱਕ ਪਾਸੇ ਹੋ ਜਾਂਦਾ ਤੇ ਉਹ ਕਾਠਾ ਕਾਠਾ ਜਾਂ ਪ੍ਰਸ਼ਾਦ ਇੱਕ ਪਾਸੇ ਰਹਿ ਜਾਂਦਾ। ਜਦੋਂ ਹੱਥ ਦੇ ਉੱਤੇ ਰੱਖਦੇ ਆ ਉਂਗਲਾਂ ਤੇ ਹੇਠਾਂ ਨੂੰ ਘੀ ਚੋਣ ਲੱਗ ਜਾਂਦਾ, ਕਦੇ ਝੱਗਾ ਲਿਬੜ ਗਿਆ, ਕਦੇ ਪਜਾਮਾ ਲਿਬੜ ਗਿਆ, ਤੇ ਇਸ ਢੰਗ ਦੇ ਨਾਲ ਅਸੀਂ ਇਹੋ ਜਿਹੀ ਪਵਿੱਤਰ ਵਸਤੂ ਨੂੰ ਬੇਮਰਿਆਦੀ ਬਣਾ ਲਿਆ। ਤੇ ਕਈ ਥਾਵਾਂ ਤੇ ਪ੍ਰਸ਼ਾਦ ਤਾਂ ਹੁੰਦਾ ਨਹੀਂ, ਕੜਾਹ ਪ੍ਰਸ਼ਾਦ ਦੇ ਥਾਂ ਤੇ ਲੇਟੀ ਪ੍ਰਸ਼ਾਦ ਬਣਾ ਲੈਂਦੇ ਨੇ, ਦੇਖਿਆ ਹੋਊਗਾ ਤੁਸੀਂ ਵੀ ਕਈ ਥਾਂ ਲੇਟੀ ਪ੍ਰਸ਼ਾਦ ਬਣਿਆ ਹੋਇਆ। ਇੱਕ ਥਾਂ ਤੇ ਮੇਰੇ ਨਾਲ ਹੋਈ ਹੈ, ਮੈਂ ਆਪਣੀ ਦੱਸਦਾ, ਜਿਹੜੀ ਤੁਹਾਡੇ ਨਾਲ ਹੋਈ ਵੀ ਉਹ ਤਾਂ ਤੁਹਾਨੂੰ ਪਤਾ ਹੋਊ। ਲੇਟੀ ਪ੍ਰਸ਼ਾਦ ਬਣਾਇਆ, ਕੱਚਾ ਰੱਖ ਲਿਆ, ਉਹ ਫਿਰ ਕੱਚੇ ਦੀ ਲੇਟੀ ਉਹ ਬਣਦੀ ਹੈ, ਉਹ ਜਦੋਂ ਤਾਂ ਪਾਇਆ ਉਹਨੇ ਹੱਥ, ਉਹਦੇ ਹੱਥ ਨੂੰ ਵੀ ਚਿੰਬੜ ਗਿਆ, ਪਰ ਚਲੋ ਉਹਨੇ ਰੋਗ ਐਸਾ ਭਰਿਆ ਸੀ, ਉਹ ਨੁੱਚੜਦਾ ਨੁੱਚੜਦਾ ਮੇਰੇ ਹੱਥਾਂ ਤੇ ਜੜ ਗਿਆ, ਮੇਰੇ ਹੱਥਾਂ ਤੇ ਜਦੋਂ ਆ ਕੇ ਹੱਥ ਵੀ ਲਿਬੜ ਗਏ, ਜਦੋਂ ਇੱਧਰ ਕਰਨ ਲੱਗਿਆ ਇੱਧਰਲਾ ਹੱਥ ਵੀ ਲਿਬੜ ਗਿਆ, ਇੱਧਰ ਵੀ ਲਿਬੜ ਗਿਆ, ਚੀਕਾਂ ਨਿਕਲਣ ਵਾਲੀਆਂ ਹੋ ਗਈਆਂ, ਪਰ ਮੈਂ ਚੀਕ ਇਸ ਕਰਕੇ ਨਹੀਂ ਮਾਰੀ, ਕਹਿਣਗੇ ਸਿਆਣਾ ਬੰਦਾ ਕੀ ਕਰਦਾ, ਸਿਆਣਾ ਬੰਦਾ ਹੋ ਕੇ ਐਂ ਕੀ ਕਰਦਾ, ਨਾ ਮੈਂ ਖਾਣ ਜੋਗਾ, ਨਾ ਮੂੰਹ ਚ ਰੱਖਣ ਜੋਗਾ, ਨਾ ਹੱਥਾਂ ਤੇ ਰੱਖਣ ਜੋਗਾ, ਗੁਰੂ ਕਾ ਪ੍ਰਸ਼ਾਦ ਹੈ, ਨਾ ਉਹਨੂੰ ਪਰੇ ਕਿਸੇ ਹੋਰ ਕਾਸੇ ਤੇ ਰੱਖਣ ਜੋਗਾ। ਮੈਂ ਉਹਨੂੰ ਕਿਹਾ ਜਦੋਂ ਉਹਨੇ ਦੁਬਾਰੇ ਫੇਰ ਹੱਥ ਪਾਇਆ, ਮੈਂ ਕਿਹਾ ਇਹ ਹੋਰ ਵੀ ਗਾਲੂ ਕਿਸੇ ਨੂੰ, ਮੈਂ ਕਿਹਾ ਖੜ ਜਾ ਭਾਈ, ਠਹਿਰ ਜੀ ਜਰਾ, ਕਹਿੰਦਾ ਹਾਂਜੀ, ਮੈਂ ਕਿਹਾ ਚਮਚਾ ਲਿਆ ਚਮਚਾ, ਇੱਕ ਨੇ ਕਿਹਾ ਮੈਂ ਬਚਨ ਸਿੰਘ ਵਿੱਚ ਹੈ, ਮੈਂ ਕਿਹਾ ਚਮਚਾ ਲਿਆ, ਕਹਿੰਦਾ ਕਿਉਂ, ਮੈਂ ਕਿਹਾ ਤੇਰੇ ਤਾਂ ਹੱਥ ਵੱਜ ਜਾਣਗੇ, ਸਾਡਾ ਤਾਂ ਜਿਹੜਾ ਕੁਛ ਹੋਣਾ ਹੋਣਾ ਹੀ ਹੈ ਸੰਗਤ ਦਾ, ਤੈਨੂੰ ਕਿਹਨੇ ਸਿਖਾਇਆ ਕੜਾਹ ਪ੍ਰਸ਼ਾਦ ਬਣਾਉਣ, ਇਹ ਲੇਟੀ ਬਣਾ ਕੇ ਲੈ, ਲੇਟੀ ਪ੍ਰਸ਼ਾਦ ਹੋ ਗਿਆ, ਕੜਾਹ ਪ੍ਰਸ਼ਾਦ ਨਹੀਂ ਆਇਆ। ਕੜਾਹ ਪ੍ਰਸ਼ਾਦ ਠੀਕ ਬਣਿਆ ਹੋਵੇ ਜਿਵੇਂ ਲਿਖਿਆ, ਕਿਆ ਮਤਲਬ, ਤੀਨ ਭਾਗ ਤੋਂ ਸੰਸਰ ਕੀ ਜਾ, ਕਹਿੰਦੇ ਤੋਲੋ ਤਿੰਨੇ ਚੀਜ਼ਾਂ, ਪੁਰਾਣੇ ਸਿੰਘ ਤੋਲਦੇ ਹੁੰਦੇ ਸੀ, ਜੇ ਠੰਡਾ ਪਾਣੀ ਦਾ ਛਿੱਟਾ ਵੀ ਮਾਰ ਦਿਓ ਤਾਂ ਵੀ ਘੀ ਲੈਦਾ ਹੋ ਜਾਂਦਾ, ਇਹ ਪਤਾ ਕਿਹਨਾਂ ਨੇ ਤੋਰਿਆ ਰਿਵਾਜ, ਬੜੇ ਬੜੇ ਅਸਥਾਨਾਂ ਤੇ ਕੀ ਆਪਣਾ ਹੀ ਸਾਧ ਸਿੰਘ ਜੀ, ਵੀ ਆਪਣਿਆਂ ਦੀ ਗੱਲ ਕਰਕੇ ਆਪਣੀਆਂ ਪਤ ਲਾਉਣ ਵਾਲੀ ਗੱਲ ਹੈ, ਪਰ ਇਹ ਦੁਖਾਂਤ ਵਾਪਰ ਰਿਹਾ। ਇੱਕ ਥਾਂ ਤੇ ਮੈਂ ਪੁੱਛਿਆ ਵੀ ਭਾਈ ਕੀ ਗੱਲ ਹੈ, ਵੀ ਪ੍ਰਸ਼ਾਦ ਪੰਜੀਰੀ ਵਰਗਾ ਕਿਉਂ ਹੈ, ਲੇਟੀ ਵਰਗਾ ਤਾਂ ਮੇਰੇ ਹੱਥਾਂ ਤੇ ਆਇਆ ਸੀ, ਪੰਜੀਰੀ ਵਰਗਾ, ਮੈਂ ਕਿਹਾ ਕੀ ਹੋ ਗਿਆ, ਕਹਿੰਦਾ ਜਿੰਨਾ ਘੀ ਆ ਠੰਡਾ ਪਾਣੀ ਪਾ ਕੇ ਨਾ ਬਣਾਉਣ ਵੇਲੇ ਘੀ ਹੋ ਜਾਂਦਾ, ਲੈਦਾ ਨਿਚੋੜ ਨਿਚੋੜ ਕੇ ਡੱਬੇ ਭਰ ਲਏ, ਕਹਿੰਦਾ ਗ੍ਰੰਥੀ ਸਿੰਘ ਨੇ, ਬਾਕੀ ਰਹਿ ਗਈ ਕਹਿੰਦਾ ਸੁੱਕ ਭਰੂੜਾ ਕੰਮ, ਉਹ ਕਹਿੰਦਾ ਹੌਲੀ ਹੌਲੀ ਠੰਡਾ ਹੋ ਕੇ ਪੰਜੀਰੀ ਵਾਂਗੂ ਹੋ ਗਿਆ, ਅਸੀਂ ਕੀ ਕਰੀਏ, ਇਹ ਹਾਲਤ ਕਿਉਂ ਹੈ। ਇਹ ਹਾਲਤ ਤਾਂ ਹੈ ਵੀ ਗੁਰੂ ਦਾ ਭੈ ਅਦਬ ਸਤਿਕਾਰ ਨਾ ਰਿਹਾ, ਕੜਾਹਾ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾਗ ਕੋ ਸੰਸਰ ਕੀਜੈ, ਤਿੰਨ ਚੀਜ਼ਾਂ ਤੋਲ ਕੇ ਰੱਖ ਲਓ, ਤੇ ਫਿਰ ਜਿਹੜੀ ਚੀਨੀ ਹੈ ਖੰਡ ਜਿਹੜੀ, ਉਹਨੂੰ ਪਾਣੀ ਚ ਪਾ ਕੇ ਚੁੱਲ੍ਹੇ ਤੇ ਰੱਖ ਦਿਓ, ਉਬਾਲੇ ਦਿਓ ਖੂਬ ਚੰਗੀ ਤਰ੍ਹਾਂ, ਜਦੋਂ ਪੂਰਾ ਰਿੱਝ ਜਾਏ, ਜੇ ਮੈਲ ਆ ਜਾਵੇ ਤਾਂ ਕੱਟ ਕੇ ਇੱਕ ਪਾਸੇ ਰੱਖ ਦਿਓ, ਤੇ ਨਹੀਂ ਉਹਨੂੰ ਲਾਹ ਕੇ ਹੇਠਾਂ ਰੱਖ ਲਓ, ਫਿਰ ਉਹਨੂੰ ਪੁਣੋ ਚਾਸ ਨੂੰ, ਚਾਸ ਨਹੀਂ ਪੁਣ ਕੇ ਮੁੜ ਕੇ ਫਿਰ ਪਤੀਲੇ ਚ ਪਾ ਕੇ ਚੁੱਲ੍ਹੇ ਤੇ ਰੱਖੋ, ਵੱਖਰੇ ਚੁੱਲ੍ਹੇ ਤੇ। ਇਹ ਲਿਖਿਆ ਹੋਇਆ ਵੀ ਜਿਸ ਵੇਲੇ ਆਟਾ ਪੱਕ ਜਾਏ, ਲਾਲ ਹੋ ਜਾਵੇ, ਵੀ ਹੁਣ ਚਾਸ ਪਾਉਣ ਦੀ ਲੋੜ ਹੈ, ਕਹਿੰਦੇ ਜਿੰਨਾ ਉਸ ਵੇਲੇ ਆਟਾ ਘੀ ਗਰਮ ਹੋਏਗਾ ਉਨੀ ਉਹ ਚਾਸ ਗਰਮ ਚਾਹੀਦੀ ਹੈ, ਜੇ ਉਹਦੀ ਚਾਸ ਦੇ ਵਿੱਚ ਫਰਕ ਹੋਊਗਾ ਨਾ, ਥੋੜੀ ਜਿਹੀ ਠੰਡੀ ਹੋਊ, ਤਾਂ ਵੀ ਸਹੀ ਤਰੀਕੇ ਨਾਲ ਕੜਾਹ ਪ੍ਰਸ਼ਾਦ ਨਹੀਂ ਬਣਦਾ। ਕੌਣ ਬਣਾਊਗਾ ਇਸ ਤਰ੍ਹਾਂ, ਹੁਣ ਬਚਨ ਸਤਿਗੁਰਾਂ ਦਾ, ਇਸ ਕਰਕੇ ਮੈਂ ਕਹਿੰਦਾ ਸੀ ਵੀ ਇਹ ਬਚਨ ਵੀ ਖੋਲਣ ਵਾਲਾ, ਵੈਸੇ ਤਾਂ ਸਾਰੇ ਬਚਨ ਖੋਲਣ ਵਾਲੇ ਨੂੰ, ਪਰ ਇਹਦੇ ਨਾਲ ਤਾਂ ਰੋਜ਼ ਦੀ ਵਾਹ ਹੈ ਨਾ। ਕੜਾਹ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾ ਕੋ ਸੰਸਰ ਕੀਜੈ, ਲੇਪਨ ਆਗੇ ਬੌਕਰ ਦੀਜੈ। ਮਹਾਰਾਜ ਕਹਿੰਦੇ ਨੇ ਪਹਿਲਾਂ ਬੌਕਰ ਦਿਓ, ਝਾੜੂ ਮਾਰੋ, ਫਿਰ ਲੇਪਨ। ਲੇਪਨ ਕਾਹਦਾ ਕਰਨਾ? ਇਹ ਨਹੀਂ ਹੈ ਵੀ ਗੋਹਾ ਚੱਕ ਲਿਆ ਡੰਗਰਾਂ ਦਾ, ਬਿਸਤਰਾ ਦਾ ਬਿਸਤਰਾ ਹੀ ਹੈ, ਚਾਹੇ ਪਸ਼ੂ ਦਾ ਚਾਹੇ ਬੰਦੇ ਦਾ। ਜਿੱਥੇ ਕੜਾਹ ਪ੍ਰਸ਼ਾਦ ਕਰਨਾ, ਗੋਹਾ ਮਿੱਟੀ ਨਹੀਂ ਫੇਰ ਸਕਦੇ, ਕੱਲੀ ਮਿੱਟੀ ਦਾ ਪੋਚਾ ਲਿਖਿਆ ਹੋਇਆ। ਲੇਪਨ ਕੀ ਹੈ? ਮਿੱਟੀ ਦਾ ਪਰੋਲਾ ਦੇਣਾ ਉੱਥੇ। ਲੇਪਨ ਆ ਗਏ ਬੌਕਰ ਦੀਜੈ, ਮਾਂਜਨ ਕਰ ਭਾਂਜਨ ਤੋਂ ਬੀਜੈ, ਫਿਰ ਭਾਂਡਿਆਂ ਨੂੰ ਚੰਗੀ ਤਰ੍ਹਾਂ ਮਾਂਜੇ, ਫਿਰ ਮਾਂਜ ਕੇ ਚੰਗੀ ਤਰ੍ਹਾਂ ਸਵਾਹ ਨਾਲ ਲੱਗੀ ਰਹਿ ਜਾਵੇ, ਮਾਂਜਨ ਕਰ ਭਾਂਜਨ ਧੋ ਬੀਜੇ, ਫਿਰ ਧੋਵੇ ਉਹਨਾਂ ਨੂੰ। ਇਹ ਵੀ ਲਿਖਿਆ ਵੀ ਧੋ ਲੈਣ ਕਿਤੇ ਸਵਾਹ ਨਾ ਵਿੱਚ ਰਹਿ ਜਾਵੇ, ਮਾਂਜ ਕੇ ਧੋ ਲਓ ਚੰਗੀ ਤਰ੍ਹਾਂ, ਫਿਰ ਉਹਨੂੰ ਠੀਕ ਕਰਕੇ ਰੱਖ ਦੇ। ਲੇਪਨ ਆ ਗਏ ਬੌਕਰ ਦੀਜੈ, ਮਾਂਜਨ ਕਰ ਭਾਂਜਨ ਧੋ ਬੀਜੇ, ਕਰ ਇਸ਼ਨਾਨ। ਕੜਾਹ ਪ੍ਰਸ਼ਾਦ ਕਰਨ ਵਾਲਾ ਇਹ ਨਾ ਵੀ ਸੁੱਤਾ ਉੱਠ ਕੇ ਆ ਗਿਆ, ਖੁਰਚਣਾ ਫੜ ਲਿਆ, ਇਹ ਕੋਈ ਮਰਿਆਦਾ ਨਹੀਂ। ਕਰ ਇਸ਼ਨਾਨ, ਪਹਿਲਾਂ ਇਸ਼ਨਾਨ ਕਰਕੇ ਆਵੇ, ਫਿਰ ਕੜਾਹ ਪ੍ਰਸ਼ਾਦ ਬਣਾਵੇ। ਕਰ ਇਸ਼ਨਾਨ ਪਵਿੱਤਰ ਹੋਏਗਾ ਹੈ, ਫਿਰ ਜਿੰਨਾ ਚਿਰ ਖੁਰਚਣਾ ਹੱਥ ਚ ਹੈ, ਵਾਹਿਗੁਰੂ ਬਿਨ ਅਵਰ ਨਾ ਕਹੇ, ਗੱਲਾਂ ਨਾ ਕਰੇ ਉੱਤੇ ਵੀ ਫਲਾਨਾ ਸਿਆ ਲਿਆਈ ਚੱਕ ਕੇ ਆ ਫਲਾਨੀ ਚੀਜ਼, ਮੈਂ ਕੜਾਹ ਪ੍ਰਸ਼ਾਦ ਬਣਾਉਣਾ, ਗੱਲ ਨਹੀਂ ਕਰਨੀ। ਮਹਾਰਾਜ ਕਹਿੰਦੇ ਵਾਹਿਗੁਰੂ ਬਿਨ ਅਵਰ ਨਾ ਕਹੇ, ਕੋਈ ਬਚਨ ਮੂੰਹ ਤੋਂ ਨਾ ਨਿਕਲੇ ਜਿੰਨਾ ਚਿਰ ਕੜਾਹ ਪ੍ਰਸ਼ਾਦ ਬਣਾਉਂਦੇ। ਉਸ ਤੋਂ ਬਾਅਦ ਕਹਿੰਦੇ ਕੜਾਹ ਤਿਆਰ ਚੌਂਕੀ ਪਰ ਧਰੈ, ਜਦੋਂ ਤਿਆਰ ਹੋ ਗਿਆ ਫਿਰ ਉਹਨੂੰ ਚੌਂਕੀ ਤੇ ਰੱਖ ਲੈਣਾ, ਫਿਰ ਚਾਰ ਓਰ ਕੀਰਤਨ ਵਹਿ ਕਰੇ। ਫਿਰ ਕਹਿੰਦੇ ਚਾਹੇ ਇੱਕ ਸ਼ਬਦ ਦਾ ਕੀਰਤਨ ਕਰੇ, ਚਾਹੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਕਰੇ, ਪਰ ਕੀਰਤਨ ਕਰੇ। ਲਿਖਿਆ ਹੋਵੇ ਵੀ ਕੀਰਤਨ ਕਰੇ, ਚਾਰ ਓਰ ਕੀਰਤਨ ਵਹਿ ਕਰੇ। ਪਾਵਨ ਤਨ ਪਾਵਨ ਕਰ ਥਾਨ, ਕਿਰਤ ਮੈਦਾ ਲੈ ਖੰਡ ਸਮਾਨ, ਕਰ ਕੜਾਹ ਜਪ ਪਾਠ ਸੋ ਠਾਨਾ। ਤੇ ਕਹਿੰਦੇ ਜਪ ਜੀ ਦਾ ਪਾਠ ਕਰੇ, ਕਰ ਕੜਾਹ ਜਾਂ ਪਾਠ ਸੋ ਠਾਨਾ। ਕਹਿੰਦੇ ਜਪ ਜੀ ਦਾ ਪਾਠ ਤੇ ਆਨੰਦ ਸਾਹਿਬ ਜਿਹੜਾ ਸਾਧ ਸੰਗੀ ਟਕਸਾਲ ਦੇ ਵਿੱਚ ਪੂਰਨ ਮਰਿਆਦਾ ਜਿਹੜੀ ਹੈ, ਪੂਰਾ ਆਨੰਦ ਸਾਹਿਬ 40 ਪੌੜੀਆਂ ਪੜ੍ਹਨ ਦੀ ਮਰਿਆਦਾ ਹੈ। ਤੋ ਇਸ ਪ੍ਰਕਾਰ ਹੁਣ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਏਕ ਮਿਸਤਾਨ ਪਾਨ ਲਾਵਤ ਕੜਾਹ ਪ੍ਰਸ਼ਾਦ, ਏਕ ਮਿਸਤਾਨ ਪਾਨ ਲਾਵਤ ਮਹਾਂ ਪ੍ਰਸ਼ਾਦ, ਇਹ ਗੁਰਪੁਰਬ ਕੇ ਸਿੱਖ ਨੂੰ ਬੁਲਾਵੇ। ਧੰਨ ਭਾਈ ਗੁਰਦਾਸ। ਭਾਈ ਗੁਰਦਾਸ ਕਹਿੰਦੇ ਨੇ ਕਿ ਇਹ ਜਿਹੜਾ ਕੜਾਹ ਪ੍ਰਸ਼ਾਦ ਹੈ, ਭਾਈ ਸਾਹਿਬ ਕਹਿੰਦੇ ਨੇ ਇਸ ਦਾ ਬਹੁਤ ਪਵਿੱਤਰ ਨਾਮ ਜਿਹੜਾ ਗੁਰੂ ਨਾਨਕ ਦੇ ਵੇਲੇ ਤੋਂ ਚੱਲਿਆ ਆ ਰਿਹਾ ਹੈ। ਭਾਈ ਗੁਰਦਾਸ ਗਵਾਹੀ ਦਿੰਦੇ ਨੇ ਕਿ ਇਹਦਾ ਨਾਮ ਮਹਾਂ ਪ੍ਰਸ਼ਾਦ ਹੈ, ਮਹਾਂ ਪ੍ਰਸ਼ਾਦ। ਤੇ ਹੁਣ ਕਿਤੇ ਦੇਖ ਰਹੇ ਹੋ ਕਿਸੇ ਨੂੰ ਕਹਿ ਕੇ ਵੀ ਮੈਂ ਮਹਾਂ ਪ੍ਰਸ਼ਾਦ ਛੱਕ ਕੇ ਆਇਆ, ਉਹ ਕਹਿਣਗੇ ਵਾਹ ਵੀ ਵਾਹ ਲੱਗ ਗਿਆ, ਤੂੰ ਵੀ ਮਹਾਂ ਪ੍ਰਸ਼ਾਦ ਛਕਣ, ਕਿਉਂ ਨਾਂ ਹੀ ਬਦਲ ਲਿਆ ਆਪਾਂ ਨੇ। ਜਦੋਂ ਪੁਜਾਰੀ ਲੱਗੇ ਨਾ ਅਸਥਾਨਾਂ ਦੇ ਉੱਤੇ, ਬਹੁਤ ਦੁਰਾਚਾਰ ਫੈਲ ਗਿਆ, ਖਾਲਸਾ ਜੰਗਲਾਂ ਚ ਰਿਹਾ, ਪੁਜਾਰੀ ਲਾਗੇ ਮਾਸ ਮਿੱਟੀ ਖਾਣ, ਉਦੋਂ ਸਾਧ ਸਿੰਘ ਜੀ ਕਿਸੇ ਗ੍ਰਿਸ਼ਤੀ ਨੇ ਉੱਤੇ ਆ ਜਾਣਾ, ਉਹਨੇ ਪੁੱਛਣਾ ਵੀ ਭਾਈ ਜੀ ਕੀ ਖਾਣਾ ਹੈ ਮਹੰਤ ਜੀ, ਕਹਿੰਦਾ ਜੀ ਮੈਂ ਮਹਾਂ ਪ੍ਰਸ਼ਾਦ ਛੱਕ ਕੇ ਹਟਿਆ, ਵੀ ਇਹਨੂੰ ਪਤਾ ਨਾ ਲੱਗੇ ਵੀ ਕੀ ਛੱਕ ਕੇ ਹਟਿਆ, ਵੀ ਇਹ ਕਹੇ ਵੀ ਕੜਾਹ ਪ੍ਰਸ਼ਾਦ ਛੱਕ ਕੇ ਹਟਿਆ। ਉਹ ਮਹਾਂ ਪ੍ਰਸ਼ਾਦ ਮਾਸ ਨੂੰ ਕਹਿਣ ਲੱਗ ਪਏ ਚੋਰੀ ਤੇ ਹੌਲੀ ਹੌਲੀ ਮੁੜ ਕੇ ਉਹੀ ਨਾਮ ਹੀ ਪੱਕ ਗਿਆ। ਅੱਜ ਤੱਕ ਆ ਨਾਂ ਜਿਹੜਾ ਗਲਤ ਪੱਕਿਆ ਉਹ ਨਹੀਂ ਬਦਲ ਸਕੇ ਅਸੀਂ। ਮਹਾਂ ਪ੍ਰਸ਼ਾਦ ਕੜਾਹ ਪ੍ਰਸ਼ਾਦ ਦਾ ਨਾਮ ਹੈ, ਮਹਾਂ ਵੱਡਾ ਪ੍ਰਸ਼ਾਦ। ਇਹਦੇ ਵਰਤਾਉਣ ਦੀ ਗੱਲ ਸਤਿਗੁਰੂ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਵਰਤਾਉਣ ਵਾਲਾ ਕੀ ਕਰੇ? ਕਹਿੰਦੇ ਵਰਤਾਉਣ ਵਾਲਾ ਜੇ ਮਨ ਦੇ ਵਿੱਚ ਥੋੜਾ ਬਹੁਤ ਵੀ ਲੋਭ ਧਾਰਨ ਕਰੇ, ਕਿਸੇ ਥੋੜਾ ਕਿਸੇ ਅਗਲਾ ਐਂ ਕਰੇ, ਕਹਿੰਦੇ ਸਦਾ ਰਹੇ ਤੇ ਸੋਗ, ਸਦਾ ਹੀ ਸੋਗ ਰਹੂਗਾ, ਗਮ ਰਹੂਗਾ ਸਦਾ ਹੀ। ਜੋ ਪ੍ਰਸਾਦ ਕੋ ਵੰਡ ਹੀ ਮਨ ਮੈਂ ਧਾਰੈ, ਲੋਭ ਕਿਸ ਥੋੜਾ ਕਿਸ ਅਗਲਾ, ਸਦਾ ਰਹੇ ਤੇ ਸੋਗ। ਇੱਕ ਸਮਾਨ ਵਰਤਾਰਾ ਵਰਤਣਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹਨੂੰ ਪੰਚਾਮ੍ਰਿਤ ਭਾਈ ਗੁਰਦਾਸ ਜੀ ਕਹਿੰਦੇ ਨੇ। ਕੜਾਹ ਪ੍ਰਸ਼ਾਦ ਨੂੰ ਪੰਚਾਮ੍ਰਿਤ ਯਾਨੀ ਪੰਜ ਅੰਮ੍ਰਿਤ ਮੰਨੇ ਨੇ ਗੁਰਬਾਣੀ ਦੇ ਅੰਦਰ, ਤੇ ਸਿਮਰਤੀਆਂ ਦੇ ਵਿੱਚ ਵੀ ਪੰਜ ਅੰਮ੍ਰਿਤਾਂ ਦਾ ਵੇਰਵਾ ਆਉਂਦਾ, ਦੁੱਧ ਦਹੀਂ ਘੀ, ਇਹ ਅੰਮ੍ਰਿਤ ਮੰਨੇ ਤੇ ਨਹੀਂ, ਦੁੱਧ ਦਹੀਂ ਘੀ ਮਿਸਰੀ ਔਰ ਸ਼ਹਿਦ, ਇਹ ਸਿਮਰਤੀ ਚ ਲਿਖਿਆ ਵੀ ਇਹ ਵੀ ਪੰਜ ਅੰਮ੍ਰਿਤ ਨੇ। ਵੈਦਕ ਵਾਲੇ ਨੇ ਪੰਜ ਅੰਮ੍ਰਿਤ ਹੋਰ ਲਿਖੇ ਨੇ, ਇਹ ਚੀਜ਼ਾਂ ਅੰਮ੍ਰਿਤ ਸਮਾਨ, ਜੇ ਮੁੱਖ ਪੰਚੋ ਅੰਮ੍ਰਿਤ ਖਾਏ, ਗੁਰਬਾਣੀ ਚ ਵੀ ਪੰਕਤੀ ਆਉਂਦੀ ਹੈ। ਪਰ ਇਹ ਜਿਹੜਾ ਪੰਚਾਮ੍ਰਿਤ, ਇਸ ਲਈ ਕਹਿੰਦੇ ਸੀ ਕਿ ਇਹਦੇ ਚ ਪੰਜ ਚੀਜ਼ਾਂ ਪੈਂਦੀਆਂ ਸਨ, ਜਿਹਦੇ ਵਿੱਚ ਕਿਰਤ ਮੈਦਾ ਖੰਡ ਤਾਂ ਹੈ ਹੀ ਸੀ, ਤਿੰਨ ਇਹ ਸੀ, ਚੌਥਾ ਪਾਣੀ, ਪੰਜਵਾਂ ਸਾਧ ਸਿੰਘ ਜੀ ਪੁਰਾਤਨ ਸਮੇਂ ਦੇ ਸਿੱਖ ਦੁੱਧ ਦਾ ਛਿੱਟਾ ਵੀ ਮਾਰ ਦਿਆ ਕਰਦੇ ਸੀ ਥੋੜਾ ਜਿਹਾ। ਤੇ ਪੰਜਵੀਂ ਅਗਨੀ ਨੂੰ ਵੀ ਲਿਖਿਆ ਪੁਰਾਤਨ ਲਿਖਤਾਂ ਚ, ਅਗਨੀ ਨੂੰ ਮਿਲੇ ਪੰਜਵੀਂ ਅਗਨੀ ਜਿਹਦੇ ਨਾਲ ਇਹ ਕੜਾਹ ਪ੍ਰਸ਼ਾਦ ਬਣਿਆ, ਇਸ ਕਰਕੇ ਪੰਚਾਮ੍ਰਿਤ ਵੀ ਇਹਦਾ ਨਾਮ ਹੈ। ਸੋ ਸਤਿਗੁਰੂ ਮਹਾਰਾਜ ਨੇ ਇਹ ਮਰਿਆਦਾ ਪਾਈ ਬਣੀ ਬਣਾਈ ਹੈ, ਤੇ ਪ੍ਰਸ਼ਾਦ ਸਾਰਿਆਂ ਤੋਂ ਮਹਾਂ ਕੀ ਇਹ ਵੱਡਾ ਹੈ। ਸਿੱਧਾਂ ਦੇ ਸਮੇਂ ਮਹਾਰਾਜ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਪ੍ਰਗਟ ਕੀਤਾ, ਗੁਰੂ ਨਾਨਕ ਦੇ ਘਰ ਵਿੱਚ ਇਹ ਚੱਲਿਆ, ਇਹਦੀਆਂ ਲੰਮੀਆਂ ਸਾਖੀਆਂ ਨੇ। ਆਓ ਹੁਣ ਸਮਾਂ ਜਿਹੜਾ ਸੱਤ ਅੱਠ ਮਿੰਟ ਬਾਕੀ ਰਹਿੰਦੇ ਨੇ, ਤੇ ਬਚਨ ਸਿਰਫ ਦੋ ਹੋਏ ਨੂੰ ਅੱਗੇ ਸੰਖੇਪ ਨਾਲ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੌਦਵਾਂ ਬਚਨ ਜਿਹੜਾ, ਤੇਰਾਂ ਤੱਕ ਹੋਲੇ, ਚੌਦਵਾਂ ਬਚਨ ਹੈ ਵਿਆਹ ਆਨੰਦ ਬਿਨਾਂ ਗ੍ਰਸਤ ਨਹੀਂ ਕਰਨਾ, ਬਿਨਾਂ ਵਿਆਹ ਬਿਨ ਪੜੇ ਪਠੇ ਆਨੰਦ, ਕਦੇ ਵੀ ਸਰੀਰਾਂ ਦਾ ਮੇਲ, ਧਾਰਮਿਕ ਰੋਹ ਰੀਤ ਤੋਂ ਬਿਨਾਂ ਇਹਨੂੰ ਵਿਵਰਜਿਤ ਕੀਤਾ ਮਹਾਰਾਜ ਨੇ। ਇਹ ਸਤਿਗੁਰੂ ਮਹਾਰਾਜ ਨੇ ਮਰਿਆਦਾ ਬਣਾਤੀ ਵੀ ਆਨੰਦ ਕਾਰਜ ਕਰਨ ਤੋਂ ਬਿਨਾਂ ਐਸਾ ਮੇਲ ਨਹੀਂ ਹੋ ਸਕਦਾ, ਤੇ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਮਾਜ ਚੋਂ ਬੁਰਾਈਆਂ ਕੱਢਣ ਵਾਸਤੇ, ਸਮਾਜ ਦੇ ਵਿੱਚੋਂ ਕਈ ਕਿਸਮ ਦੀਆਂ ਕੁਰੀਤੀਆਂ ਦਾ ਸਫਾਇਆ ਕਰਨ ਵਾਸਤੇ ਇਹ ਮਰਿਆਦਾ ਹਜ਼ੂਰ ਸੱਚੇ ਪਾਤਸ਼ਾਹ ਨੇ ਪ੍ਰਪਾਲ ਕਰ ਦਿੱਤੀ। ਔਰ ਆਪਣੀ ਸਿਰਨੀ ਲੈਂਦੇ ਹਜ਼ੂਰ ਇੱਕ ਬਚਨ ਆਪਣੇ ਪਿਤਾ ਦਾ ਯਾਦ ਕਰਾਉਂਦੇ ਨੇ, ਕਹਿੰਦੇ ਸੁੱਧ ਜਬ ਤੇ ਹਮ ਧਰੀ ਬਚਨ ਗੁਰਦੇ ਹਮਾਰੇ, ਕਹਿੰਦੇ ਮੇਰੇ ਪਿਤਾ ਨੇ ਕਿਹਾ ਸੀ ਦਿੱਲੀ ਨੂੰ ਜਾਣ ਲੱਗਿਆਂ, ਕੁਝ ਬਚਨ ਕਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਸੁੱਧ ਜਬ ਤੇ ਹਮ ਧਰੀ ਬਚਨ ਗੁਰਦੇ ਹਮਾਰੇ, ਪੂਤ ਇਹ ਹੈ ਪ੍ਰਣ ਤੋਹੇ ਪ੍ਰਾਣ ਜਬ ਲ ਕਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਡਾਇਓ, ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਚਾਹੀਏ, ਉਹਦੇ ਵੱਲ ਇਸ਼ਾਰਾ ਕੀਤਾ। ਉਸ ਤੋਂ ਅੱਗੇ ਪੰਦਰਵਾਂ ਬਚਨ ਹੈ ਸਤਿਗੁਰੂ ਮਹਾਰਾਜ ਦਾ ਕਿ ਪਰ ਇਸਤਰੀ, ਔਰ ਇਸਤਰੀ ਲਈ ਪੁਰਸ਼, ਪਰ ਪੁਰਸ਼, ਪੁਰਸ਼ ਲਈ ਪਰਾਈ ਇਸਤਰੀ, ਦੋਨੇ ਇੱਕ ਸਮਾਨ ਨਿਯਮ ਬਣਾ ਦਿੱਤਾ। ਕੀ ਉਹ ਨਿਯਮ ਹੈ ਕਿ ਪਰ ਇਸਤਰੀ ਮਾਂ ਭੈਣ ਧੀ ਭੈਣ ਘਰ ਜਾਣਨੀ, ਸਤਿਗੁਰਾਂ ਦੀ ਆਪਣੀ ਸ਼ੈਲੀ ਹੈ ਬੋਲਣ ਸ਼ੈਲੀ, ਉਹ ਲਿਖਾਰੀ ਉੱਕਣੇ ਲਿਖਦੇ ਗਏ ਨੇ ਜਿਵੇਂ ਮਹਾਰਾਜ ਬੋਲਦੇ ਗਏ। ਹਜ਼ੂਰ ਮਹਾਰਾਜ ਕਹਿੰਦੇ ਪਰਾਈ ਇਸਤਰੀ ਨੂੰ ਤਿੰਨ ਦਰਜਿਆਂ ਵਿੱਚ ਵੰਡ ਲੈਣਾ, ਜੇ ਵੱਡੀ ਹੈ ਤਾਂ ਆਪਣੀ ਮਾਂ ਦੀ ਦ੍ਰਿਸ਼ਟੀ ਨਾਲ ਵੇਖਣਾ, ਜੇ ਦ੍ਰਿਸ਼ਟੀ ਮਾਂ ਵਾਲੀ ਨਹੀਂ ਰਹੀ ਤਾਂ ਵੇਖਣ ਦੀ ਆਗਿਆ ਨਹੀਂ ਹੈ, ਪਰ ਤੇਰਾ ਰੂਪ ਨਾ ਪੇਖਾ ਨੇਤਰ, ਫਿਰ ਨੇਤਰ ਬੰਦ ਕਰ ਲਓ, ਨੇਤਰ ਦੂਜੇ ਪਾਸੇ ਕਰ ਲਓ ਜੇ ਬੇਈਮਾਨੀ ਹੈ। ਜੇ ਆਪਣੀ ਮਾਂ ਵਰਗੀ ਹੀ ਮਮਤਾ ਹੈ, ਆਪਣੀ ਮਾਂ ਵਰਗੀ ਹੀ ਦ੍ਰਿਸ਼ਟੀ ਹੈ, ਤਾਂ ਫਿਰ ਉਹਦੇ ਦੇਖਣ ਦਾ ਕੋਈ ਪਾਪ ਨਹੀਂ। ਜਿਹੜੀ ਇਸਤਰੀ ਬਰਾਬਰ ਦੀ ਆ ਉਹਨੂੰ ਭੈਣ ਦੀ ਨਜ਼ਰ ਨਾਲ ਵੇਖਣਾ, ਜਿਹੜੀ ਛੋਟੀ ਆ ਉਹਨੂੰ ਆਪਣੀ ਹੀ ਪੁੱਤਰੀ ਦੇ ਸਮਾਨ ਵੇਖਣਾ। ਇਸਤਰੀ ਨੇ ਵੱਡਿਆਂ ਨੂੰ ਪਿਤਾ ਤੇ ਬਰਾਬਰਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰ, ਦੋਨਾਂ ਦਾ ਇੱਕੋ ਬਰਾਬਰ ਦਾ ਨਿਯਮ ਸਤਿਗੁਰਾਂ ਨੇ ਰਖਾ ਦਿੱਤਾ। ਇਸ ਲਈ ਸਤਿਗੁਰੂ ਮਹਾਰਾਜ ਇਹਨੂੰ ਇਹ ਨਾਲ ਇੱਕ ਹੋਰ ਖੋਲੇ, ਬਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਨਾ ਪਰਾਏ ਪੁਰਸ਼ ਦਾ ਇਸਤਰੀ, ਪਰ ਤ੍ਰਿਆ ਰਮੇ ਨ ਹੇਤ ਆਨੰਦ। ਸੋਲਵਾਂ ਬਚਨ ਹੈ ਕਿ ਕਿਸੇ ਇਸਤਰੀ ਨੇ ਕਿਸੇ ਮਰਦ ਦਾ ਮੂੰਹ ਨਹੀਂ ਫਿਟਕਾਰਨਾ, ਇਹ ਬਚਨ ਆਨੰਦਪੁਰ ਸਾਹਿਬ ਹੋਇਆ ਸੀ, ਕੁਛ ਬਚਨ ਤਾਂ ਉਹੀ ਨੇ ਜਿਹੜੇ ਪਹਿਲਾਂ ਕੀਤੇ ਹੋਏ ਆ ਰਹੇ, ਪਰ ਇਹਦੇ ਨਾਲ ਮਹਾਰਾਜ ਨੇ ਕਿਸੇ ਇਸਤਰੀ ਨੇ ਕਿਸੇ ਦਾ ਮੂੰਹ ਨਹੀਂ ਫਿਟਕਾਰਨਾ, ਮਰਦ ਨੇ ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ, ਹੁਣ ਬੀਬੀਆਂ ਧਿਆਨ ਨਾਲ ਸੁਣ ਲੈਣ, ਜਿਹੜੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਸਿਖਾਉਂਦੀਆਂ ਨੇ, ਜਦੋਂ ਉਹਨਾਂ ਦੇ ਸਾਹਮਣੇ ਕਹਿੰਦੀਆਂ ਨਾ ਬਚਨ ਇਹੋ ਜਿਹਾ ਭੈੜਾ, ਕਹਿਣਗੀਆਂ ਤੁਰ ਫਿਟੇ ਮੂੰਹ। ਆਹ ਵਚਨ ਬੜਾ ਪ੍ਰਚਲਿਤ ਹੋਇਆ ਵਾ। ਮਹਾਰਾਜ ਨੇ ਇਹਦੇ ਤੇ ਪਾਬੰਦੀ ਲਾਈ ਵੀ ਹੈ ਵੀ ਇਹ ਕਹਿਣਾ ਹੀ ਨਹੀਂ ਕਿਸੇ। ਪਿੱਪਲ ਸੁੱਕ ਗਿਆ ਸੀ, ਇੱਕ ਵੱਡੀ ਸਾਖੀ ਹੈ ਤੇ ਹੁਣ ਸਾਖੀਆਂ ਦਾ ਸਮਾਂ ਨਹੀਂ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਕਹਿੰਦੇ ਭਾਈ ਕੋਈ ਬੀਬੀ ਉੱਠੇ ਜਿਹਨੇ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਉਹਦਾ ਇਸ਼ਨਾਨ ਕਰਾ ਕੇ ਜਲ ਪਾ ਦੇ, ਉਹਦੀ ਜੜ੍ਹਾਂ 'ਚ ਹਰਾ ਹੋ ਜਾਊਗਾ। ਸਾਰੀਆਂ ਬੀਬੀਆਂ ਚੁੱਪ ਕਰ ਗਈਆਂ। ਇੱਕ ਬੀਬੀ ਉੱਠੀ, ਕਹਿੰਦੀ ਜੀ ਮੈਂ ਕਦੇ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ। ਕਹਿੰਦੇ ਬੀਬਾ ਪਤਾ ਲੱਗ ਜਾਊਗਾ, ਜੇ ਫਟਕਾਰਿਆ ਹੋਵੇ ਪਿੱਪਲ ਨਹੀਂ ਹਰਾ ਹੋਣਾ, ਜੇ ਨਹੀਂ ਫਟਕਾਰਿਆ ਪਿੱਪਲ ਹਰਾਊ। ਕਹਿੰਦੀ ਮਹਾਰਾਜ ਪਿੱਪਲ ਨੇ ਤਾਂ ਹਰਾ ਹੋਣਾ ਤੁਹਾਡੇ ਵਚਨਾਂ ਨਾਲ, ਪਰ ਮੈਂ ਕਦੇ ਕਿਸੇ ਦਾ ਮੂੰਹ ਨਹੀਂ ਫਟਕਾਰਿਆ। ਉਹਨੂੰ ਵੀ ਪਤਾ ਸੀ ਬੀਬੀ ਨੇ ਇਸ਼ਨਾਨ ਕੀਤਾ, ਉਹਦੀਆਂ ਜੜ੍ਹਾਂ 'ਚ ਪਾਣੀ ਪੈਣ ਦੀ ਦੇਰ ਸੀ, ਪਿੱਪਲ ਉਸੇ ਵੇਲੇ ਹਰਾ ਹੋ ਗਿਆ। ਮਹਾਰਾਜ ਕਹਿੰਦੇ ਬੀਬਾ ਤੇਰੇ ਵਰਗੀਆਂ ਸਤਵੰਤੀਆਂ ਪਹਿਲਾਂ ਵੀ ਸਰਜਗ ਹੋ ਚੁੱਕੀਆਂ, ਪਰ ਇਹ ਸਮਤ ਕਿੱਥੋਂ ਲਈ? ਕਹਿੰਦੀ ਮਹਾਰਾਜ ਆਪਣੇ ਬਾਪ ਦੇ ਘਰ ਅਸੀਂ ਕਿੰਨੀਆਂ ਭੈਣਾਂ ਸੀ, ਦੀਵਾਨ ਸੀ ਮੇਰਾ ਬਾਪ, ਉਹ ਮਰ ਗਿਆ ਤੇ ਬਾਦਸ਼ਾਹ ਨੇ ਸਭ ਕੁਝ ਜ਼ਬਤ ਕਰ ਲਿਆ। ਮੇਰੀ ਮਾਂ ਗਰਭਵਤੀ ਸੀ, ਉਹਨਾਂ ਨੇ ਕਿਹਾ ਵੀ ਜੇ ਤਾਂ ਇਹਦੀ ਪੇਟੋਂ ਪੁੱਤਰ ਪੈਦਾ ਹੋਇਆ ਤਾਂ ਉਹ ਦੀਵਾਨ ਦੇ ਥਾਂ ਤੇ ਦੀਵਾਨ ਨਿਸ਼ਚਿਤ ਹੋਊਗਾ, ਸਾਰਾ ਸਮਾਨ ਮੋੜ ਦਿਓ, ਨਹੀਂ ਸਭ ਕੁਝ ਜ਼ਬਤ ਕਰ ਲਓ, ਇਹ ਸਰਕਾਰ ਦਾ ਹੋ ਚੁੱਕਾ, ਕਿਉਂਕਿ ਇਸ ਘਰ 'ਚ ਮਰਦ ਕੋਈ ਨਹੀਂ, ਇਹਦਾ ਕਾਨੂੰਨ ਸੀ ਉਦੋਂ, ਐਸੇ ਭੈੜੇ ਕਾਨੂੰਨ ਸੀ। ਜੇਲ੍ਹ ਖਾਨੇ 'ਚ ਕਹਿੰਦੀ ਸਾਨੂੰ ਬੜੀ ਤੰਗੀ, ਜੇਲ੍ਹ ਦੇ ਵਿੱਚ ਰੋਟੀਆਂ ਖਾਧੀਆਂ, ਉੱਥੇ ਹੀ ਮੇਰੀ ਮਾਤਾ ਨੂੰ ਇੱਕ ਬੇਟੇ ਨੇ ਜਨਮ